मारू महला पहला कर पहला करनी कागद मन मसवाणी बुरा भला दोए लेख पए ज्यों ज्यों किरत चलाए त्यों चलिए तो गुण नाही अंत हरे।
जो सोच रहा है वो कागद है बुरा भला दोए लेख पए बुरा और भला दोए लेख ने जेडी एदी सोच है ओही एदी करनी है ओही एदा कागद है मन मसवाणी है ਇਸ ਵਕਤ ਤਾਂ ਮਨ ਦੀ ਮਸਵਾੜੀ ਹੋਈ ਹੈ ਬੁਰਾ ਭਲਾ ਦੋਏ ਲੇਖ ਨੇ ਚਿੱਤ ਭਲਾ ਹੈ ਤੇ ਮਨ ਬੁਰਾ ਜੇ ਤਾਂ ਗੁਰ ਕੇ ਭਾਣੇ ਚੱਲਦਾ ਫਿਰ ਤਾਂ ਭਲਾ ਹੈ ਜੇ ਆਪਣੇ ਭਾਣੇ ਚੱਲਦਾ ਫਿਰ ਬੁਰਾ ਇਹ ਦੋਏ ਲੇਖ ਨੇ ਇੱਕ ਮਸਵਾਣੀ ਚਿੱਟੀ ਹੈ ਇੱਕ ਦੇ ਵਿੱਚ ਮਸਵਾਣੀ ਕਾਲੀ ਹੈ ਚਿੱਤ ਵਾਲੀ ਜਿਹੜੀ ਮਸਵਾਣੀ ਹੈ ਉਹ ਲੇਖ ਲਿਖਦੀ ਹੈ ਉਹ ਚਿੱਟੇ ਲੇਖ ਲਿਖਦੀ ਹੈ ਜੇ ਕਾਲਿਆਂ ਲਿਖ ਦੇ ਚਿੱਟੇ ਲਿਖਣ ਲੱਗਦੀ ਹੈ ਸਾਰੇ ਚਿੱਟੇ ਹੀ ਹੋ ਜਾਂਦੇ ਇੱਕ ਚਿੱਟੇ ਨੂੰ ਕਾਲਾ ਕਰਦੀ ਹੈ ਆਪਣਾ ਪਾਣਾ ਚਿੱਟੇ ਨੂੰ ਕਾਲਾ ਕਰੀ ਜਾਂਦਾ ਗੁਰਕਾ ਪਾਣਾ ਕਾਲੇ ਨੂੰ ਚਿੱਟਾ ਕਰੀ ਜਾਂਦਾ ਗੁਰਕੇ ਪਾਣੇ ਤੋਂ ਗਿਆਨ ਮਿਲਦਾ ਰੋਸ਼ਨੀ ਮਿਲਦੀ ਹੈ ਆਪਣੇ ਪਾਣੇ ਤੋਂ ਅਗਿਆਨਤਾ ਭਰਮਤ
ਕਲਮ ਕੀ ਹੈ ਜੀ ਫਿਰ ਕਲਮ ਦੀ ਗੱਲ ਨਹੀਂ ਹੋਈ ਮਸਵਾਣੀ ਦਵਾਤ ਹੁੰਦੀ ਹੈ ਕਿ ਸਿਆਹੀ ਹੁੰਦੀ ਹੈ
ਮਾਣਾ ਕਿ ਤਾਂ ਆਪ ਦੋਏ ਹੱਥ ਨੇ ਹੱਥੇ ਕਲਮ ਹੁੰਦਾ ਹੈ
ਠੀਕ ਹੈ ਇਹ ਲਿਖਦੇ ਮਸ ਸਿਆਹੀ ਹੈ ਮਸ ਵਾਣੀ ਦਵਾਤ ਹੁੰਦੀ ਹੈ
ਦੇਖੋ ਮਨ ਵਿੱਚ ਜਿਹੜੀ ਹੈ ਕਾਲੀ ਸਿਆਹੀ ਹੈ
ਕਰਨੀ ਦੇ ਕਾਗਜ਼ ਹੈ ਤੇ ਜਿਹੜੀ ਮਸ ਵਾਣੀ ਹੈ ਉਹ ਮਨ ਕੋਲ ਹੈ ਚਾਹੇ ਉਹ ਭਲਾ ਲੇਖ ਲਿਖ ਲਵੇ ਚਾਹੇ ਬੁਰਾ ਲਿਖ ਲਵੇ ਹਾਂਜੀ
ਦੋ ਪਾਸੇ ਕਲਮ ਨਹੀਂ ਹੁੰਦੀ ਦੋ ਪਾਸੇ ਵਾਲੀ
ਠੀਕ ਹੈ
ਆਪਣੇ ਕੋਲ ਲਾਲ ਸਿਆਹੀ ਪੀਲੀ ਸਿਆਹੀ ਵਾਲੀਆਂ ਕਲਮਾਂ ਹੁੰਦੀਆਂ ਨੇ
ਹਾਂਜੀ
ਚਲ ਕੇ ਲਿਖ ਲਈਦਾ ਇੱਕੋ ਪੈਨਸਿਲ ਹੁੰਦੀ ਹੈ ਦੋ ਪਾਸੇ ਤੇ
ਠੀਕ ਹੈ ਪਰ ਉਹ ਜਿਹੜੀ ਪੈਨਸਲ ਹੈ ਉਹ ਮਨ ਔਰ ਚਿੱਤ ਹੈ ਆਪ ਹੈ ਜੀ
ਉਹ ਮਨ ਔਰ ਚਿੱਤ ਨੇ ਪਲਟ ਕੇ ਲਿਖਣਾ ਪੈਂਦਾ ਉਹਦੇ ਵਿੱਚੇ ਸਿਆਹੀ ਹੈ ਆਪ ਇਹ ਕਲਮ ਹੈ ਸਭ ਕੁਛ ਵਿੱਚੇ ਹੀ ਹੈ
ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ
ਬਸ ਬਸ
ਠੀਕ ਹੈ
ਹਾਂਜੀ
ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ ਤੋ ਗੁਣ ਨਾਹੀ ਅੰਤ ਹਰੇ
ਜਿਵੇਂ ਜਿਵੇਂ ਕਿਰਤ ਕਰਦਾ ਜੇ ਤਾਂ ਇਹ ਬੁਰੀ ਕਿਰਤ ਕਰਦਾ ਉਧਰ ਵੀ ਵਿਹੜਾ ਖੁੱਲਾ ਹੈ ਜੇ ਚੰਗੀ ਕਿਰਤ ਕਰਦਾ ਉਧਰ ਜ਼ਿਆਦਾ ਖੁੱਲਾ ਅਗਿਆਨਤਾ ਵਾਲੀ ਕਿਰਤ ਕਰਦਾ ਅਗਿਆਨਤਾ ਵੱਧਦੀ ਚਲੀ ਜਾਂਦੀ ਹੈ ਗਿਆਨ ਵਾਲੀ ਕਿਰਤ ਕਰਦਾ ਗਿਆਨ ਵੱਧਦਾ ਚਲਾ ਜਾਂਦਾ ਤੋ ਗੁਣ ਨਾਹੀ ਅੰਤ ਹਰੇ ਹੇ ਹਰੀ ਤੇਰੇ ਗੁਣਾਂ ਵਾਲਾ ਅੰਤ ਕੋਈ ਨੀ ਜਿੰਨੇ ਮਰਜ਼ੀ ਗੁਣ ਧਾਰਨ ਕਰ ਲਵੇ ਜੇ ਭਲੇ ਕੰਮ ਕਰੂਗਾ ਤਾਂ ਗੁਣ ਵੱਧਦੇ ਨੇ ਜੇ ਬੰਦੇ ਤਲ ਤੇ ਜੀਊਗਾ ਤਾਂ ਉਹ ਗੁਣ ਵੱਧਦੇ ਨੇ
ਇਹਦੇ ਆਪਣੇ ਬਸ ਚ ਕੀ ਹੈ
ਇਹਦੇ ਆਪਣੇ ਬਸ ਚ ਜਿਵੇਂ ਗੁਰਬਾਣੀ ਨੇ ਦੱਸਤਾ ਫਿਰ ਤਾਂ ਇਹਦੇ ਬਸ ਚ ਹੀ ਹੈ
ਹਾਂ ਇਸ ਤੋਂ ਪਹਿਲਾਂ ਤਾਂ ਚਲੋ ਮੰਨਿਆ ਜਾ ਸਕਦਾ ਹੁਣ ਤਾਂ ਇਹ ਜੇ ਪੜੂਗਾ ਇਹਨੂੰ ਤਾਂ ਫਿਰ ਇਹ ਜੇ ਨਹੀਂ ਮੰਨਦਾ ਫਿਰ ਇਹ ਪਾਪ ਕਰ ਰਿਹਾ ਜੀ
ਫਿਰ ਤਾਂ ਅਪਰਾਧੀ ਹੈ ਹਾਂਜੀ
ਚਿੱਤ ਚੇਤਸ ਕੀ ਨਹੀਂ ਬਾਵਰਿਆ ਹਰੀ ਵਿਸਰਤ ਤੇਰੇ ਗੁਣ ਗਲਿਆ ਰਹਾਉ
ਦੇਖੋ ਫਿਰ ਚਿੱਤ ਦੀ ਗੱਲ ਆ ਗਈ ਚਿੱਤ ਵਿੱਚ ਜਿਹੜੀ ਗੱਲ ਤੇਰੇ ਅੰਦਰ ਸਾਰੀ ਜਾਣਦਾ ਤੂੰ ਬੁਰਾ ਭਲਾ ਉਹਦੇ ਵਾਸਤੇ ਕਿਉਂ ਨੀ ਚੇਤਨ ਹੁੰਦਾ ਵੀ ਅੰਦਰੋਂ ਆਵਾਜ਼ ਆਉਂਦੀ ਹੈ ਬੁਰਾ ਕੰਮ ਕਰਦਾ ਹਟਦਾ ਹੈ ਨੀ ਚਿੱਤ ਚੇਤ ਸੀ ਕੀ ਨਹੀਂ ਬਾਵਰਿਆ ਚਿੱਤ ਦੀ ਗੱਲ ਵਾਸਤੇ ਚੇਤਨ ਕਿਉਂ ਨੀ ਹੁੰਦਾ ਉਹ ਕਿਉਂ ਨੀ ਸੁਣਦੀ ਤੈਨੂੰ ਸਾਗਲਾ ਹਰੀ ਵਿਸਰਤ ਤੇਰੇ ਗੁਣ ਗਲਿਆ ਉਹ ਹਰੀ ਬੋਲਦਾ ਚਿੱਤ ਵਿੱਚ ਚਿੱਤੇ ਹਰੀ ਹੈ ਉਹੀ ਚਿੱਤ ਜਿਹੜੇ ਅਸੀਂ ਕਹਿੰਦੇ ਆ ਚਿੱਤ ਵਿੱਚ ਹਰੀ ਬੋਲਦਾ ਆ ਚਿੱਤ ਹੀ ਹਰੀ ਆ ਗੱਲ ਕੋਈ ਹੈ ਉਹ ਵਿਸਰ ਗਿਆ ਉਹਦੀ ਬੋਲੀ ਵਿਸਾਰਤੀ ਤਾਂ ਉਹਦੀ ਗੱਲ ਨਹੀਂ ਸੁਣੀ ਇਹ ਗੁਣ ਗਲ ਗਏ ਤੇਰੇ ਜਿਹੜੇ ਗੁਣ ਪਹਿਲੇ ਲੈ ਕੇ ਆਏ ਸੀ ਉਹ ਵੀ ਗਲ ਗਏ ਹਰ ਵਿਸਰ ਤੇਰੇ ਗੁਣ ਗਲਿਆ ਹਾਂਜੀ
ਠੀਕ ਹੈ ਜੀ ਹਰੀ ਵਿਸਰਿਆ ਮਨ ਨੂੰ ਹੀ ਹੈ ਜੀ
ਹਾਂ ਅੱਗੇ ਵੀ ਭਗਤੀ ਹੈ ਹਰ ਵਿਸਰ ਤੇਰੇ ਗੁਣ ਗਏ ਗਾਹਾਂ ਜਤੀ ਸਤੀ ਨਹੀਂ ਪੜਿਆ ਬੂਰ ਬੂਕ ਦਾ ਜਨਮ ਪਿਆ ਆਹ ਭਗਤੀ ਉੱਥੇ ਵੀ ਆਈ ਹੋਈ ਹੈ ਇੱਥੇ ਵੀ ਆਈ ਹੋਈ ਹੈ ਹਾਂਜੀ
ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਾਂਸੈ ਛੂਟਸ ਮੂੜੇ ਕਵਣ ਗੁਣੀ
ਜਿਨ੍ਹਾਂ ਨੇ ਰਹਿਣ ਜਿਹੜੀ ਸੀ ਨਾ ਕਾਲੀ ਰਾਤ ਉਹ ਜਾਲ ਦਿੱਤੀ ਜਾਲ ਦਿਨ ਹੂਆ ਉਹਨਾਂ ਨੇ ਅਗਿਆਨਤਾ ਚੜੀ ਤੇ ਬਾਦ ਵਿੱਚ ਚੜਿਆ ਜਿੱਥੇ ਅੱਗ ਜੜੂਗੀ ਤਾਂ ਰੋਸ਼ਨੀ ਤਾਂ ਹੋਣੀ ਹੋਣੀ ਹੈ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਜਿੰਨੀ ਰਹਿਣ ਘੜੀ ਹੈ ਕਿਸੇ ਨੇ ਹੋਰ ਵਧਾਈ ਹੈ ਅਗਿਆਨਤਾ ਭਰਮ ਦਾ ਜਿਹੜਾ ਜਾਲ ਹੈ ਉਹ ਚ ਹੋਰ ਫਸ ਗਿਆ ਸਭ ਫਾਈ ਮਜ਼ਬੂਤ ਕਰ ਲਈ ਕਿਹਨੇ ਘੜੀ ਆ, ਰਾਤ ਹੋਰ ਬਣਾਈ ਆ, ਮਜ਼ਬੂਤ ਕੀਤੀ ਆ, ਉਹਨੇ ਫਾਹੀ ਪਾ ਲਈ, ਜਿਹਨੇ ਅਗਿਆਨਤਾ ਜਾਲਤੀ ਉਹਦੇ ਅੰਦਰ ਦਿਨ ਚੜ ਗਿਆ। ਰਸ ਰਸ ਚੋਗ ਚੁਗਾ ਨਿਤ ਫਸਾ, ਆ ਜਿਹੜੇ ਰਸ ਲੈਣਾ ਨਾ ਮਾਇਆ ਦੇ, ਚੁਗੀ ਜਾਂਦਾ ਚੋਗਾ, ਇਹ ਰੋਜ ਫਸਦਾ ਹੀ ਫਸਦਾ, ਵਿੱਚ ਜਾ ਕੇ ਇਹਦੇ ਹੋਰ ਗਾਹਾਂ ਗਾਹਾਂ ਜਾਈ ਜਾਂਦਾ। ਫਸਾ ਛੂਟ ਮੂੜੇ ਕਮਣ ਗੁਣੀ ਛੁੱਟੇ ਨਾ ਕਿਵੇਂ, ਕਿਹੜੇ ਗੁਣ ਤੇ ਬਿਨਾਂ ਛੁਟਕਾਰਾ ਨੀ ਕਹਿਣ ਦਾ ਮਤਲਬ ਹੈ, ਗੁਣ ਵਾਲੇ ਪਾਸੇ ਜਾਣਾ ਨੀ ਛੁਟਕਾਰਾ ਹੋਣਾ ਨੀ। ਨਾਨਕ ਔਗਣ ਜੇਤਲੇ ਤੇਤੇ ਗਲੀ ਜਜੀਰ, ਗੁਣਾ ਹੋਵੇ ਤਾਂ ਛੁੱਟੀਆਂ ਸੇ ਭਾਈ ਸੇ ਵੀਰ, ਗੁਣਾ ਨਾਲ ਛੁਟਕਾਰਾ ਹੋਊਗਾ, ਗੁਣ ਤੇਰੇ ਕੋਲ ਹੈ ਕੋਈ ਨੀ, ਜੇ ਰਸ ਕਸ ਤਾਂ ਸਰੀਰ ਕਰਕੇ ਤੈਨੂੰ ਚੁਗਣੇ ਪੈਣੇ ਹੀ ਨੇ, ਪਰ ਗੁਣ ਵਧਾਈ ਜਾ ਫਿਰ ਨੀ ਫਸਦਾ, ਰਸ ਕਸ ਨੀ ਛੱਡ ਸਕਦਾ ਸਰੀਰ ਦੇ, ਪਰ ਰਸ ਕਸ ਦੇ ਵਿੱਚ ਫਸ ਕੇ ਗੁਣਾ ਦੀ ਕਮਾਈ ਤੋਂ ਔਗਣ ਨੀ ਵਧਾ ਸਕਦਾ। ਉਧਰ ਔਗਣ ਵੀ ਵਧਾਈ ਜਾਂਦਾ, ਜਮਾ ਕਰੀ ਜਾਂਦਾ ਨਾ, ਹੋਰ ਲੋਭ ਵਧਾਈ ਜਾਂਦਾ, ਮੋਹ ਵਧਾਈ ਜਾਂਦਾ। ਹਾਂਜੀ,
ਜਿਹੜਾ ਜਾਲੀ ਰਹਿਣ ਜਾਲ ਦਿਨ ਹੁਆ, ਇਹ ਐ ਨੀ ਲੱਗਦਾ ਵੀ ਰਾਤ ਨੂੰ ਵੀ ਜਾਲ ਪਿਆ ਹੋਇਆ ਤਾਂ ਦਿਨੇ ਵੀ ਜਾਲ ਪਿਆ ਹੋਇਆ, ਜੇਤੀ ਘੜੀ ਫਾਹੀ ਤੇਤੀ।
ਰਹਿਣ ਦੇ ਵਿੱਚ ਹੀ ਇਹਨੇ ਰਾਤ ਦੇ ਵਿੱਚ ਅੱਗ ਜਾਲੀ ਆਪਣੇ ਅੰਦਰ, ਗਿਆਨ ਦੀ ਜੋਤ ਜਾਲੀ ਹੈ, ਉਹ ਰਹਿਣ ਜਲ ਗਈ, ਫਿਰ ਸਮਝੋ ਜਾਲ ਦਿਨ ਹੁਆ, ਉਹਨੂੰ ਜਾਲ ਕੇ ਹੀ ਦਿਨ ਚੜਿਆ। ਦਿਨ ਚ ਜਾਲ ਥੋੜੀ ਆ, ਦਿਨ ਚ ਜਾਲ ਫਿਰ ਕਿਵੇਂ, ਫਿਰ ਤਾਂ ਰਹਿਣ ਚ ਵੀ ਜਾਲ, ਦਿਨ ਚ ਵੀ ਜਾਲ।
ਤਾਂ ਹੀ ਉਹ ਕਹਿੰਦਾ ਜੇਤੀ ਘੜੀ ਫਾਹੀ ਤੇਤੀ, ਵੀ ਦਿਨ ਚ ਵੀ ਲੱਗਦਾ ਜਾਲ ਹੈ, ਰਾਤ ਚ ਵੀ ਜਾਲ ਹੈ, ਤਾਂ 24 ਘੰਟੇ ਤਾਂ ਫਾਹੀ ਉਹ ਪਈ ਜਾ ਰਹੀ ਹੈ। ਰਸ ਰਸ ਚੋਗ ਚੁਗੇ ਨੇ ਤਾਂ ਫਾਂਸੇ ਛੂਟਸ ਮੂੜੇ ਕਵਣ ਗੁਣੀ।
ਨਹੀਂ ਜਿਹਨੇ ਜਾਲੀ ਹੈ, ਰਹਿਣ ਜਾਲੀ ਹੈ, ਉਹਨੇ ਜਾਲ ਕੇ ਦੱਜਣਾ ਹੈ। ਜੇਤੀ ਘੜੀ ਜਿੰਨੀ ਰਾਤ ਰਾਤ ਵਾਸਤੇ ਆ ਗਿਆ ਨਾ, ਰਹਿਣ ਵਾਸਤੇ ਜਿੰਨੀ ਰਹਿਣ ਹੋਰ ਘੜੀ ਹੈ ਵਧਾਈ ਹੈ, ਉਹਨੀ ਫਾਹੀ ਪਈ ਹੈ, ਫਾਹੀ ਤੇਤੀ।
ਠੀਕ ਹੈ।
ਹਾਂਜੀ,
ਪੈਰ ਦਾ ਹਾਹਾ ਨਹੀਂ ਹੈ। ਕਾਇਆ ਆਹਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ।
ਹਿਰਦਾ ਜਿਹੜਾ ਕਾਇਆ ਨਾ ਆਹਰਣ, ਮਨ ਵਿੱਚ ਲੋਹਾ, ਮਨ ਉਹਦੇ ਵਿੱਚ ਲੋਹਾ ਹੈ, ਹਿਰਦੇ ਚਾਹੀਦਾ ਹੈ ਮਨ, ਉਹ ਦਿਮਾਗ ਚ ਨਹੀਂ ਚਾਹੀਦਾ ਮਨ ਉੱਪਰ। ਪੰਚ ਅਗਨ ਤਿਤ ਲਾਗ ਰਹੀ, ਉੱਥੇ ਪੰਚ ਅਗਨ ਹੈ, ਉੱਥੇ ਬ੍ਰਹਮ ਅਗਨ ਹੈ, ਪੰਚ ਅਗਨ ਨਾਲ ਪੰਜ ਅਗਨੀਆਂ ਨਹੀਂ ਹੈ, ਅਗਨੀ ਇੱਕ ਵਚਨ ਹੈ, ਤਿਤ ਲਾਗ ਰਹੀ, ਰਹੀ ਵੀ ਇੱਕ ਵਚਨ ਹੈ, ਜੇ ਪੰਜ ਅਗਨੀਆਂ ਹੁੰਦੀਆਂ ਰਹੀਆਂ ਹੁੰਦੀਆਂ ਲਫ਼ਜ਼। ਕੋਲੇ ਪਾਪ ਪੜੇ ਤਿਸ ਉੱਪਰ, ਮਨ ਚੜਿਆ ਸੰਨੀ ਚਿੰਤ ਪਈ। ਹਿਰਦਾ ਆਲਣ ਹੈ ਜਿਹੜਾ ਮਨ ਹੈ, ਉਹ ਲੋਹਾ ਹੈ ਵਿੱਚ ਇਹਦੇ।
ਆਰਨ ਥੱਲੇ ਰੱਖੀ ਦੀ ਹੈ, ਮਨ ਵਿਚਾਲੇ ਰੱਖਣਾ, ਕਾਇਆ ਆਰਨ ਮਨ ਵਿੱਚ ਲੋਹਾ, ਵੀ ਇਹਨੂੰ ਮਨ ਨੂੰ ਹਿਰਦੇ ਚ ਲੈ ਕੇ ਆਉਣਾ।
ਹਾਂ, ਮਨ ਵਿੱਚ ਲੋਹਾ, ਵਿਚਾਲੇ ਲੋਹਾ।
ਠੀਕ ਹੈ, ਪੰਚ ਅਗਨੀ ਤੇ ਲਾਗ ਰਹੀ ਹੈ, ਇੱਥੇ ਤੱਕ ਤਾਂ ਪੋਜ਼ਿਟਿਵ ਗੱਲ ਚੱਲ ਰਹੀ ਹੈ।
ਹਾਂ, ਪੰਚ ਅਗਨ ਤੇ ਲਾਗ ਰਹੀ,
ਪਗਲਾਉਣਾ ਤਾਂ ਲੋਹਾ ਹੀ ਹੈ, ਇਹਨੂੰ ਵਾਸਤੇ ਅੱਗ ਤਾਂ ਚਾਹੀਦੀ ਹੋਈ ਹੈ।
ਨਹੀਂ, ਗਰਮ ਹੋਇਆ ਹੋਇਆ ਲੋਹਾ।
ਚਲੋ ਗਰਮ ਹੈ, ਸੱਟ ਤਾਂ ਗਰਮ ਪਰੇ ਵੱਜੂਗੀ ਨਾ।
ਕੋਲੇ ਪਾਪੜੇ ਤੇ ਸੁਪਰ, ਜਿਹੜੇ ਪਾਪ ਜਾਲਣੇ ਨੇ ਨਾ, ਇਹ ਉੱਥੇ ਕਿਹਾ ਨਾ ਵੀ ਪਾਪ ਜਲਾਓ, ਇਹਦੇ ਤੇ ਇੱਥੇ ਪਾਪ ਜਾਲ ਦੇਣੇ ਨੇ ਅੰਦਰੋਂ। ਪਾਪ ਪੁੰਨ ਤੋਂ ਇੱਕ ਕੀਏ ਜਲੇਤਾ, ਉੱਥੇ ਉਹ ਕਬੀਰ ਦੇ ਕੋਲ ਵੀ ਇਹੀ ਹੈ ਜਾਂ ਸ਼ਰਾਬ ਦੀ ਗੱਲ ਆਈ ਹੈ, ਇਹ ਜਾਲ ਦੇਣੇ ਨੇ ਉੱਥੇ ਆ ਕੇ, ਪਾਪ ਪੁੰਨ ਦੋ ਹੀ ਜਾਲ ਦੇਣੇ ਨੇ ਉੱਥੇ।
ਅੱਛਾ, ਕੋਇਲੇ ਪਾਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ।
ਜਾ ਮਨ ਜਲ ਗਿਆ, ਫਿਰ ਚਿੰਤਾ ਵਾਲੀ ਦੀ ਪਕੜ ਚ ਆਉਂਦਾ, ਫਿਰ ਇਹਨੂੰ ਪਤਾ ਲੱਗਦਾ, ਫਿਰ ਚਿੰਤਾ ਪੈਦਾ ਹੁੰਦੀ ਹੈ, ਨਾਮ ਦੀ ਇੱਛਾ ਪੈਦਾ ਹੁੰਦੀ ਹੈ, ਤਾਂ ਕਿਤੇ ਫਿਰ ਭੈ ਚ ਆਉਂਦਾ, ਫਿਰ ਇਹਨੂੰ ਗਾਹਾਂ ਦੀ ਚਿੰਤਾ ਲੱਗਦੀ ਹੈ ਵੀ ਮੈਂ ਤਾਂ ਗਲਤ ਪਾਸੇ ਜਾ ਰਿਹਾ। ਪਾਪ ਛੱਡੇ ਤੇ ਬਾਅਦ ਇਹਨੂੰ ਹੋਸ਼ ਆਉਂਦੀ ਹੈ, ਕਹਿਣ ਦਾ ਮਤਲਬ ਇਹ ਹੈ, ਜਿੰਨਾ ਚਿਰ ਪਾਪ ਕਰਦਾ, ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਲਦੇ ਪਸਰਿਆ ਪਾ ਸਾਰਾ, ਪਰ ਹਰ ਪਾਪ ਪਛਾਣੇ ਆਪ, ਫਿਰ ਇਹਨੂੰ ਆਪ ਦਾ ਪਛਾਣ ਆਈ ਹੈ ਜਾਂ ਪਾਪ ਛੱਡ ਦਿੱਤਾ। ਹਾਂਜੀ।
ਅੱਛਾ, ਕੋਇਲੇ ਪਾਪ ਪੜੇ ਤੇ ਸੁਪਰ, ਮਤਲਬ ਜਿਹੜੇ ਕੋਇਲੇ ਪਾਪ ਹੈ ਇਹ ਪੰਚ ਅਗਨੀ ਚ ਜਲ ਜਾਣਗੇ, ਫਿਰ ਹੁਣ
ਪੰਚ ਅਗਨੀ ਚ ਪਾਪ ਜਾਲਣੇ ਨੇ, ਜੇ ਪਾਪ ਜਾਲਾਂਗੇ ਫਿਰ ਮਨ ਗਰਮ ਹੋਇਆ, ਫਿਰ ਉਹ ਜਿਹੜੀ ਚਿੰਤਾ ਚ ਮਨ ਫੜ ਹੋਊਗਾ, ਫਿਰ ਹੋਊਗਾ ਮੈਂ ਇੰਨਾ ਚਿਰ ਕੁਛ ਕੀਤਾ ਨੀ, ਕਿਉਂ ਨੀ ਕੀਤਾ, ਫਿਰ ਇਹਨੂੰ ਚਿੰਤਾ ਹੋਊਗੀ, ਫਿਰ ਪਛਤਾਵਾ ਹੋਊਗਾ ਵੀ ਆਹ ਜਿਹੜਾ ਟਾਈਮ ਮੇਰਾ ਲੰਘ ਗਿਆ ਮੇਰਾ ਕੀ ਬਣੂਗਾ।
ਅੱਛਾ, ਇਹਨਾਂ ਦੇ ਅਰਥ ਇਹਦੇ ਨਾਲ ਬਿਲਕੁਲ ਉਲਟੇ ਲੱਗਦੇ ਆ ਮੈਨੂੰ।
ਹਾਂਜੀ,
ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟਸ ਦੇਹਾ।
ਮਨੂਰ ਹੋਇਆ ਹੋਇਆ ਵੀ ਫਿਰ ਕੰਚਨ ਸੋਹਣਾ ਬਣ ਜਾਂਦਾ। ਦੇਖੋ ਨਾ, ਆਈ ਨਾ ਫਿਰ ਗੱਲ, ਇੱਥੋਂ ਆ ਗਈ ਗੱਲ। ਜੇ ਉਪਰੋਕਤ ਹਿਸਾਬ ਨਾਲ ਕਰੇ, ਪਾਪ ਨੂੰ ਜਾਲੇ ਕੋਲੇ ਬਣਾ ਕੇ ਜਾਲ ਦੇਵੇ ਪਾਪ ਨੂੰ, ਫਿਰ ਮਨੂਰ ਹੋਇਆ ਮਨ ਵੀ ਕੰਚਨ ਹੋ ਜਾਂਦਾ, ਸ਼ੁੱਧ ਹੋ ਗਿਆ ਨਾ ਮਨ। ਇੱਥੇ ਮਨ ਸ਼ੁੱਧ ਕਰਨ ਦੀ ਗੱਲ ਹੈ। ਹਾਂਜੀ,
ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟਸ ਦੇਹਾ।
ਪਰ ਇਹ ਜਾ ਗੁਰਦੇਵ ਮਿਲਣਾ ਚਾਹੀਦਾ ਜਿਹੜਾ ਖਿਆਲ ਰੱਖੇ ਕਿਤੇ ਮਨ ਵੀ ਵਿੱਚੇ ਚੱਲ ਜਾਵੇ, ਉਹ ਜੋਗੀ ਨਾ ਕੋਈ ਮਿਲ ਜਾਵੇ। ਗਿਆਨ ਐਸਾ ਮਿਲਣਾ ਚਾਹੀਦਾ ਇੱਥੇ।
ਜਿਹੜਾ ਆਪ ਪਹਿਲਾਂ ਮਨੂਰ ਤੋਂ ਕੰਚਨ ਹੋਇਆ ਉਹ ਗੁਰ ਚਾਹੀਦਾ।
ਹਾਂ, ਉਹ ਚਾਹੀਦਾ, ਕਾਰੀਗਰ ਵੀ ਪੂਰਾ ਚਾਹੀਦਾ ਨਾ ਉੱਥੇ।
ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟਸ ਦੇਹਾ।
ਏਕ ਨਾਮ ਅੰਮ੍ਰਿਤ ਉਹ ਦੇਵੇ, ਉਹ ਇੱਕ ਨਾਮ ਅੰਮ੍ਰਿਤ ਉੱਤੇ ਛਿੱਟਾ ਵਾਲੇ ਪਾਣੀ ਦਾ ਤਾਂ ਨਾਨਕ ਤ੍ਰਿਸ਼ਟਸ ਦੇਹਾ, ਤਾਂ ਉਹਦੀ ਤ੍ਰਿਸ਼ਨਾ ਉਤਰ ਜਾਂਦੀ ਹੈ। ਫਿਰ ਤ੍ਰਿਸ਼ਟਤ, ਫਿਰ ਉਹ ਦੁਬਾਰਾ ਤ੍ਰਿਸ਼ਨਾ ਪੈਦਾ ਹੀ ਨਹੀਂ ਹੁੰਦੀ ਉਹਦੇ ਅੰਦਰ।
ਠੀਕ ਹੈ, ਆਪਾਂ ਤਾਂ ਇਹ ਅਰਥ ਕੀਤੇ ਆ, ਇਹਨਾਂ ਨੇ ਜੋ ਲਿਖਿਆ ਮੈਂ ਤੁਹਾਨੂੰ ਪੜ੍ਹ ਦਿੰਦਾ। ਮਨੁੱਖ ਦਾ ਸਰੀਰ ਮਾਨੋ ਲੋਹਾਰ ਦੀ ਭੱਠੀ ਹੈ, ਉਸ ਭੱਠੀ ਵਿੱਚ ਮਨ ਮਾਨੋ ਲੋਹਾ ਹੈ, ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ। ਇਹਨਾਂ ਨੂੰ ਪੰਜ ਕਾਮਾਦਿਕ ਕਹਿੰਦੇ, ਆਪਾਂ ਇਹਨੂੰ ਕਹਿੰਦੇ ਆ ਪੰਜ ਅਗਨੀ, ਪੋਜ਼ਿਟਿਵ ਅਗਨੀ।
ਹਾਂਜੀ,
ਕਾਮਾਦਿਕ ਦੀ ਤਪਸ਼ ਨੂੰ ਤੇਜ ਕਰਨ ਲਈ ਉਸ ਉੱਤੇ ਪਾਪ ਦੇ ਭਖਦੇ ਕੋਲੇ ਪਏ ਹੋਏ ਹਨ।
ਮਗਨ ਜਲਦੀ ਹੈ, ਪਾਪ ਤਾਂ ਜਲਦਾ ਉੱਥੇ ਕੋਲੇ, ਕੋਲੇ ਪਾਪ ਦੇ ਬ੍ਰਹਮਗਨ ਬਿਨਾ ਨਹੀਂ ਜਲਦੇ।
ਠੀਕ ਹੈ, ਫਿਰ ਉਹ ਕਹਿੰਦੇ ਆ ਮਨ ਇਸ ਅੱਗ ਵਿੱਚ ਸੜ ਰਿਹਾ ਹੈ, ਚਿੰਤਾ ਦੀ ਸੰਨੀ ਹੈ ਜੋ ਇਸ ਨੂੰ ਚੋਭਾ ਦੇ ਦੇ ਕੇ ਹਰ ਪਾਸੇ ਵੱਲੋਂ ਸਾੜਨ ਵਿੱਚ ਮਦਦ ਦੇ ਰਹੀ ਹੈ।
ਪਲਟਾ ਦੇ ਕੇ, ਚਲੋ
ਚੋਭਾ ਦੇ ਦੇ ਕਰ, ਅੱਛਾ ਪਲਟਾ ਸਮਝੋ। ਪਰ ਹੇ ਨਾਨਕ, ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜਦੇ ਨਿਕੰਮੇ ਲੋਹੇ ਹੋ ਚੁੱਕੇ ਮਨ ਨੂੰ ਵੀ ਸੋਹਣਾ ਬਣਾ ਦਿੰਦਾ ਹੈ। ਉਹ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦਿੰਦਾ ਹੈ, ਜਿਸ ਦੀ ਬਰਕਤ ਨਾਲ ਸਰੀਰ ਟਿਕ ਜਾਂਦਾ ਹੈ, ਭਾਵ ਇੰਦਰੇ ਵਿਕਾਰਾਂ ਵੱਲੋਂ ਹਟ ਜਾਂਦੇ ਹਨ।
ਇੱਕ ਗੱਲ ਸਾਫ਼ ਹੈ, ਅਗਨੀ ਇੱਕ ਬਚਨ ਹੈ, ਇਹਨਾਂ ਨੇ ਪੰਜ ਕਿੱਥੋਂ ਲਿਆ?
ਪਰ ਦੇਖੀਏ ਅਗਨੀ ਬਹੁ ਬਚਨ ਚ ਕਿਵੇਂ ਆਉਂਦਾ।
ਲਾਗ ਰਹੀ, ਜਿਹੜਾ ਲਫ਼ਜ਼ ਰਹੀ ਤਾਂ ਇੱਕ ਬਚਨ ਹੈ ਨਾ।
ਇੱਕ ਜਗ੍ਹਾ ਆਉਂਦਾ ਚਾਰੇ ਅਗਨ ਨਿਵਾਰ, ਇਹਦਾ ਮਤਲਬ ਇਹ ਉੱਥੇ ਪਲੂਰਲ ਬਣੂਗਾ, ਚਾਰੇ ਆ ਗਿਆ ਇਹਦੇ ਮੂਹਰੇ।
ਪੰਜ ਅਗਨੀਆਂ ਨੀ ਹੈ, ਅੱਗਾਂ ਚਾਰ ਨੇ, ਚਾਰੇ ਨਦੀਆਂ ਅੱਗ, ਅੱਗ ਹੁੰਦੀ ਉਹ ਚਾਰ ਪ੍ਰਕਾਰ ਦੀ, ਪੰਜ ਪ੍ਰਕਾਰ ਦੀ ਅੱਗੇ ਨੀ ਬਣੀ ਹੋਈ ਗੁਰਬਾਣੀ ਕਿਤੇ।
ਬਸ ਇਹ ਅਗਨ ਸ਼ਬਦ ਤੇ ਇਹਦੇ ਅਰਥ ਖੜੇ ਆ, ਜੇ ਇਹਨੂੰ ਤੁਸੀਂ ਬਹੁ ਵਚਨ ਕਰਤਾ ਫਿਰ ਅਰਥ ਹੋਰ ਹੋ ਜਾਣਗੇ। ਇਹ ਇੱਕ ਵਚਨ ਹੈ ਇੱਥੇ, ਹੈ ਜੀ,
ਇੱਕ ਵਚਨ ਹੈ। ਅਗਨੀ ਲਾਗ ਰਹੀ ਹੈ ਨਾ,
ਪੰਜ ਅਗਨੀ ਹੈ, ਉਹ ਫਾਈਵ ਅਗਨੀਆਂ ਤਾਂ ਕਿਤੇ ਜ਼ਿਕਰੇ ਨੀ ਹੈ ਗੁਰਬਾਣੀ, ਚਾਰ ਅਗਨੀਆਂ ਹੈ ਜੀ।
ਚਾਰੇ ਅਗਨੀਆਂ ਨੇ, ਅਗਨੀਆਂ ਪੰਜ ਅਗਨੀਆਂ ਨੀ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ,
ਚਾਰੇ ਨਦੀਆਂ ਲਿਖਤਾ ਨਾ ਉੱਥੇ ਨਾ।
ਹਾਂ,
ਠੀਕ ਹੈ, ਚਾਰੇ ਨਦੀਆਂ ਅੱਗ, ਇੱਥੇ ਅਗਨੀ ਨੀ ਲਿਖਿਆ, ਵੈਸੇ ਅੱਗੇ ਲਿਖਿਆ। ਪਵੇਂ ਦੰਜੇ ਨਾਨਕਾ ਤਰੀਏ ਕਰਮੀ ਲੱਗ,
ਆਇਆ ਅਗਨ ਸਭ ਇੱਕੋ ਜਿਹੀ ਗੱਲ ਇਹ ਹੈ। ਪੰਜ ਅੱਗਾਂ ਹੈ ਹੀ ਨੀ, ਪੰਜ ਤੱਤ ਜ਼ਰੂਰ ਨਾ, ਅੱਗਾਂ ਚਾਰੇ ਹੀ ਨੇ, ਤੱਤੇ ਚਾਰਨੇ ਵਾਲਾ ਤੋਂ ਪਰੇ ਸਾਚਾ ਤਾਂ ਉਹਨੇ ਛੱਡਿਆ ਹੀ ਨੀ, ਸਾਚੇ ਨੇ ਸਾਚਾ ਛੱਡਿਆ ਹੀ ਨੀ ਆਪਣੇ ਕੋਲ, ਛੱਡੀਓ ਮਾਇਆ ਆਵਾ ਰੂਪ ਨੇ ਮਾਇਆ ਦੇ ਸਾਡੇ ਕੋਲ।
ਇਹ ਸ਼ਬਦ ਵਿੱਚ ਇਹਨਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਪੰਜ ਤਰ੍ਹਾਂ ਦੀ ਅਗਨੀ ਹੁੰਦੀ ਹੈ, ਅਗਨੀ ਚਾਰ ਤਰ੍ਹਾਂ ਦੀ ਹੈ, ਪਰ ਇੱਥੇ ਅਗਨ ਸ਼ਬਦ ਜਿਹੜਾ ਹੈਗਾ ਉਹ ਇੱਕ
ਵਚਨ।
ਸੋ ਗੱਲ ਹੈ ਕਿ ਹਿਰਦੇ ਵਿੱਚ ਆ ਕੇ ਮਨ ਨੇ ਮਨੂਰ ਤੋਂ ਕੰਚਨ ਹੋਣਾ ਤੇ ਗਿਆਨ ਗੁਰ ਦਾ ਚਾਹੀਦਾ। ਉਹ ਗਿਆਨ ਜਿਹੜੇ ਗੁਰ ਕੋਲ ਹੈ, ਉਹਨੇ ਪਹਿਲਾਂ ਆਪਣਾ ਮਨ ਜ਼ਰੂਰ ਮਨੂਰ ਤੋਂ ਕੰਚਨ ਕੀਤਾ। ਇਹ ਸਾਰੀ ਗੱਲ ਹੈ ਸ਼ਬਦ ਦੀ।
ਕਬੀਰ ਕਹਿੰਦਾ ਬ੍ਰਹਮ ਅਗਨ ਸਹਿਜੇ ਪਰ ਜਾਲੀ ਇੱਕੋ ਜੋੜ ਸਜਾਇਆ, ਪਰਦੇਸੀ ਕੇ ਘਰੇ ਚਾਹ ਦਿਸ ਲੱਗ ਗਿਆ, ਅੱਗ ਇੱਕੋ ਹੀ ਹੈ, ਚਾਰੇ ਪਾਸੇ ਤੇ ਲੱਗੀ ਹੈ। ਘਾਹ ਘਰ ਹੈ ਘਾਹ ਦੇ ਘਰ ਨੂੰ ਖਿੱਥਾ ਜਲ ਕੋਇਲਾ ਪਈ ਹੈ ਖਿੱਥਾ ਜਲੀ ਹੈ ਉੱਥੇ ਭਰਮ ਜਲਿਆ ਅਗਿਆਨਤਾ ਜਲੀ ਹੈ ਟਾਂਗੇ ਆਂਚ ਨਾ ਲਾਗ
ਠੀਕ ਹੈ ਜੀ ਨਹੀਂ ਆਪਾਂ ਨੂੰ ਇਹ ਗੱਲ ਕਲੀਅਰ ਹੋ ਗਈ ਹੈ ਕਿ ਭਾਈ ਅਮਨੂਰ ਕੰਚਨ ਫਿਰ ਹੋਵੇ ਇਸ ਤੋਂ ਪਤਾ ਲੱਗਦਾ ਵੀ ਕੰਚਨ ਕਰਨ ਵਾਸਤੇ ਇਹ ਉੱਪਰ ਵਾਲਾ ਤਰੀਕਾ ਅਪਣਾਉਣਾ ਪਊ ਇਹਨੂੰ ਹਿਰਦੇ ਵਿੱਚ ਲਿਆ ਕੇ ਪਹਿਲਾਂ ਐਰਨ ਜਿਹੜਾ ਹਿਰਦਾ ਹੈ ਐਰਨ ਦਾ ਕਹਿਣ ਦਾ ਭਾਵ ਇਹ ਹੈ ਕਿ ਥੱਲੇ ਜਿਹੜੀ ਚੀਜ਼ ਹੈ ਉਹ ਹਿਰਦਾ ਹੀ ਹੈ ਹਾਂ ਐਰਨ ਮੱਤ ਹੈ ਪਰ ਮੱਤ ਜਿਹੜੀ ਹੈਗੀ ਹੈ ਉਹ ਜਿਹੜੀ ਅਸਲੀ ਮੱਤ ਹੈ ਉਹ ਤਾਂ ਇੱਥੇ ਹੀ ਹੈ
ਇੱਥੇ ਹਿਰਦੇ ਚ ਹੀ ਆ ਹੋਰ ਕਿੱਥੇ ਹੈ ਮੱਤ
ਉਦੋਂ ਤੱਕ ਜੋ ਹੈਗਾ ਗੁਰਮਤ ਦਾ ਜਿਹੜਾ ਨੇਮ ਹੈ ਉਹ ਪੂਰਾ ਨਹੀਂ ਹੁੰਦਾ
ਹਿਰਦੇ ਚ ਘਿਰ ਜਾਂਦਾ ਆ ਕੇ ਕਿਤੇ ਥੂਰੀ ਤ੍ਰਿਕੁਟੀ ਦਾ ਚੂਹਾ ਰਹਿੰਦਾ ਇੱਕ ਪਾਸੇ ਸੱਪ ਜਾਂਦਾ ਚਾਰ ਰਸਤੇ ਉਹਦੇ ਕੋਲ ਹੋਰ ਨੰਦਰ ਦੀ ਭੱਜ ਜਾਂਦਾ ਉਹ ਇਹ ਤਾਂ ਚੂਹੇ ਵਾਲਾ ਘਰ ਹੈ ਦਿਮਾਗ ਕਈ ਰਾਹ ਰੱਖੇ ਨੇ ਇਹਨੇ ਇੱਕ ਪਾਸੇ ਦੀ ਖਤਰਾ ਹੁੰਦਾ ਦੂਏ ਪਾਸੇ ਨੂੰ ਭੱਜ ਜਾਂਦਾ ਉਹ
ਭਾਈ ਕਾਂਤ ਸਿੰਘ ਦੁਆਰਾ ਰਚਿਤ ਮਹਾਨ ਕੋਸ਼ ਅਨੁਸਾਰ ਚਾਰ ਦੇਖੋ ਚਾਰ ਨਦੀਆਂ ਸੰਸਕ੍ਰਿਤ ਦੇ ਵਿਦਵਾਨਾਂ ਨੇ ਅਗਨੀ ਦੇ ਚਾਰ ਭੇਦ ਮੰਨੇ ਹਨ ਦਾਵਾ ਅਗਨੀ ਜਿਸ ਨਾਲ ਰੋਟੀ ਪਕਾਈਦੀ ਹੈ ਅਤੇ ਜੰਗਲਾਂ ਨੂੰ ਵੀ ਸਾੜਦੀ ਹੈ ਜਠਰਾਗਨ ਮੇਦੇ ਦੀ ਗਰਮੀ ਜਿਸ ਨਾਲ ਖਾਧਾ ਭੋਜਨ ਹਾਜ਼ਮ ਹੁੰਦਾ ਹੈ ਅਭਿਦਨ ਅਗਨ ਜੋ ਜਲ ਨੂੰ ਭਸਮ ਕਰਦੀ ਹੈ ਬਿਜਲੀ ਅਤੇ ਵੜਵਾ ਅਗਨੀ ਤੇ ਇੱਕ ਹੈਗੀ ਆਖੀਰੀ ਹੈਗੀ ਆਕਰਜਾ ਅਗਨੀ ਅਰਥਾਤ ਖਨ ਦੀ ਅੱਗ ਸਵਰਨ ਸੋਨਾ ਈਰਖਾ ਅਗਨੀ ਹੋਮੇ ਅਗਨੀ ਕ੍ਰੋਧ ਅਗਨੀ ਅਤੇ ਤ੍ਰਿਸ਼ਨਾ ਅਗਨੀ ਚਾਰੇ ਅਗਨੀ ਨਿਵਾਰ ਮਰ ਮਨਮੁਖ ਹਰ ਜਲ ਪਾਏ
ਆਓ ਬੈਸੰਤਰ ਨੂੰ ਉਹ ਕੁਛ ਹੋਰ ਕਹਿੰਦੇ ਨੇ ਬੈਸੰਤਰ ਵੀ ਉਹਦਾ ਨਾਮ ਹੈ ਇੱਕ ਦਾ ਜਿਹੜੀ ਇਹਦੇ ਵਿੱਚ ਹੈ ਨਾ ਲੱਕੜ ਚ ਅੱਗ ਹੈ ਜਿਵੇਂ ਬਨਸਪਤ ਦੇ ਵਿੱਚ ਅੱਗ ਹੈ ਉਹਨੂੰ ਬੈਸੰਤਰ ਵੀ ਕਹਿੰਦੇ ਨੇ
ਠੀਕ ਹੈ ਇਹ ਤਾਂ ਵੈਸੇ ਸ਼ਬਦ ਵੀ ਆਪਾਂ ਪਹਿਲਾਂ ਵੀ ਕਰਿਆ ਵੀ ਇਹ ਸ਼੍ਰੀ ਰਾਗ ਮਹੱਲਾ ਪਹਿਲਾ ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ ਚਾਰੇ ਅਗਨੀ ਨਿਵਾਰ ਮਰ ਗੁਰਮੁਖ ਹਰੀ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵਹਿ ਦਰਗਹਿ ਜਾਏ
ਮਾਇਆ ਦੇ ਵਿੱਚ ਚਾਰ ਬਾਹਰ ਨੇ ਸਾਡੇ ਕੋਲ ਪੰਜਵਾਂ ਆਕਾਸ਼ ਤੱਤ ਕਰਤੇ ਪੁਰਖ ਦੇ ਨਾਲੇ ਹੈ ਸੱਚੇ ਤੇ ਪਵਣਾ ਪਿਆ ਬਾਹਰ ਪਵਣਾ ਤੇ ਜਲ ਹੋਏ ਚਾਰ ਤੱਤ ਨੇ ਮਾਇਆ ਆਉਂਦਾ ਚਾਰ ਪ੍ਰਕਾਰ ਦੇ ਵਿਚਾਰੇ ਤੱਤ
ਪ੍ਰੋਫੈਸਰ ਸਾਹਿਬ ਸਿੰਘ ਨੇ ਇਹ ਗੱਲ ਯਾਦ ਨਹੀਂ ਰੱਖੀ ਕਿ ਸ੍ਰੀ ਰਾਗ ਵਿੱਚ ਚਾਰੇ ਅਗਨੀਆਂ ਦਾ ਜ਼ਿਕਰ ਸੀ ਇੱਥੇ ਪੰਜ ਅਗਨੀਆਂ ਕਿਹੜੀਆਂ ਹੋ ਗਈਆਂ ਉਹਨਾਂ ਨੇ ਕੋਈ ਇਸ ਬਾਰੇ ਸਪਸ਼ਟਤਾ ਨਹੀਂ ਦੱਸੀ ਭੰਬਲ ਪੂਸਾ ਪਾਤ
ਪੰਜ ਬਕਾਲ ਨੇ ਉਹਨਾਂ ਨੂੰ ਅੱਗਾ ਮੰਨ ਲਈਆਂ ਇਹਨਾਂ ਨੇ ਨਿਰਾਕਾਰੀ ਦੁਨੀਆਂ ਚ ਵੀ ਚਾਰੇ ਮੰਨੀਆਂ ਨੇ ਹੰਸ ਹੇਤ ਲੋਭ ਕੋਪ ਚਾਰੇ ਦੁਨੀਆਂ ਅੱਗ ਅੱਗ ਦੀਆਂ ਨਦੀਆਂ ਯਾਰ ਨੇ ਪੰਜਵੀਂ ਹੈ ਹੀ ਨੀ
ਠੀਕ ਹੈ ਜੀ ਹੋ ਗਿਆ ਜੀ ਕਲੀਅਰ ਆਪਾਂ ਨੂੰ ਠੀਕ ਹੈ ਜੀ ਫਿਰ ਇੱਥੇ ਸ਼ਬਦ ਦੀ ਸਮਾਪਤੀ ਹੈ ਤੇ ਇਹ ਸ਼ਬਦ ਦਾ ਇਹਨਾਂ ਨੂੰ ਦੁਬਾਰਾ ਅਰਥ ਵਾਚਣੇ ਪੈਣਗੇ ਜੋ ਇਹਨਾਂ ਨੇ ਕੀਤੇ ਹੈ ਉਹ ਗੁਰਮਤਿ ਅਨੁਸਾਰ ਠੀਕ ਨਹੀਂ ਹੈ